ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਜੋ ਸੁਭਾਗ ਪ੍ਰਾਪਤ ਕਰ ਰਹੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹੋ। ਅਕਾਲ ਪੁਰਖ ਦੀ ਅਗੰਮੀ ਜੋਤ ਦੇ ਪਹਿਲੇ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਦਸੋਂ ਪਾਤਸ਼ਾਹੀਆਂ ਅਜੋਕੇ ਸਮੇਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸ਼ਬਦ ਸਰੂਪ ਨੇ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਹਨ, ਸਮੁੱਚੀ ਕਾਇਨਾਤ ਦੀ ਰਹਿਨੁਮਾਈ ਕਰਨ ਦੇ ਲਈ ਆਪਣਾ ਪਵਿੱਤਰ ਫੁਰਮਾਨ ਬਖਸ਼ਦੇ ਹਨ। ਆਓ ਉਸ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ, ਪਵਿੱਤਰ ਫੁਰਮਾਨ ਦੀ ਕਥਾ ਵਿਚਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਲ ਮੰਜੀ ਸਾਹਿਬ ਵਿਖੇ, ਆਪ ਸਰਬੱਤ ਸੰਗਤਾਂ ਮੰਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੋ। ਅਰਦਾਸ ਆਪ ਸੰਗਤ ਨੂੰ ਇਹ ਬੇਨਤੀ ਵੀ ਕਰਦਾ ਹੈ ਅੱਜ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੀ ਉਸ ਅਗੰਮੀ ਜੋਤ ਦੇ ਸੱਤਵੇਂ ਵਾਰਸ ਉਹ ਮਹੱਲ ਜਿੱਥੇ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਦੀ ਜੋਤ ਦਾ ਵਾਸਾ ਹੋਣਾ ਸੀ, ਦੀਨ ਦੁਨੀਆਂ ਦੇ ਮਾਲਕ ਨੇ ਉਸ ਮਹੱਲ ਨੂੰ ਅੱਜ ਦੇ ਦਿਨ ਨਿਵਾਜਿਆ, ਗੁਰਤਾ ਗੱਦੀ ਬਖਸ਼ ਕਰਕੇ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਆਗਾਜ਼ 1687 ਬਿਕਰਮੀ ਸੰਮਤ ਮਾਘ ਸੁਦੀ 14 ਨੂੰ ਉਹ ਮਹਾਂਪੁਰਸ਼ ਮਹਾਤਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਹੋਇਆ। ਭਾਗਾਂ ਵਾਲੀ ਮਾਤਾ ਨਿਹਾਲ ਕੌਰ ਜੀ ਜੋ ਬਟਾਲੇ ਦੇ ਰਹਿਣ ਵਾਲੇ ਨੇ, ਤਿੰਨਾਂ ਦੇ ਹਿਰਦੇ ਵਿੱਚ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਵਿਖੇ ਹੋਇਆ ਔਰ 1695 ਬਿਕਰਮੀ ਸੰਮਤ ਨੂੰ ਨਾਨਕ ਨਿਰੰਕਾਰੀ ਦੇ ਤਖ਼ਤ ਦੇ ਵਾਲੀ ਬਣੇ। ਐਸੇ ਗੁਰੂ ਹਰ ਰਾਏ ਸਾਹਿਬ ਦੀ ਸ਼ਾਨ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਨੇ ਵਡਿਆਈ ਕਰਦਿਆਂ ਕਰਤਾ ਲਫ਼ਜ਼ ਵਰਤਿਆ ਵੀ ਗੁਰੂ ਹਰ ਰਾਏ ਸਾਹਿਬ ਉਸ ਪਰਮਾਤਮਾ ਦੇ ਸਰਗੁਣ ਸਰੂਪ ਨੇ ਜੋ ਕਰਤਾ ਹੈ, ਹੱਕ ਪਰਵਰ ਹਰ ਕੇਸ਼, ਗੁਰਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼। ਗੁਰਕਰਤਾ ਹਰ ਰਾਏ, ਹੱਕ ਦਾ ਮਤਲਬ ਹੈ ਸੱਚਾਈ, ਹੱਕ ਦਾ ਮਤਲਬ ਹੈ ਪਰਮਾਤਮਾ, ਪਰਵਰ ਦਾ ਮਤਲਬ ਹੁੰਦਾ ਜੋ ਮੰਨਣ ਵਾਲੇ ਨੇ। ਐ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ, ਤੂੰ ਉਸ ਪਰਮਾਤਮਾ ਦਾ ਸਰਗੁਣ ਸਰੂਪ ਹੈ ਜੋ ਸਦਾ ਥਿਰ ਹੈ, ਜੋ ਸੱਚਾ ਹੈ। ਸੱਚੇ ਦਾ ਸਰੂਪ ਹੋਣ ਦੇ ਕਾਰਨ ਤੂੰ ਸੱਚ ਦੀ ਕਮਾਈ ਕਰਨ ਵਾਲਾ, ਸੱਚ ਨੂੰ ਮੰਨਣ ਵਾਲਾ, ਸੱਚ ਤੇ ਪਹਿਰਾ ਦੇਣ ਵਾਲਾ ਹੈ, ਸੱਚ ਨੂੰ ਧਾਰਨੇ ਵਾਲਾ ਤੂੰ ਹੈ। ਕੇਸ ਦਾ ਮਤਲਬ ਹੁੰਦਾ ਧਰਮ ਨੂੰ ਧਾਰਨਾ, ਤੂੰ ਸੱਚੇ ਧਰਮ ਨੂੰ ਧਾਰਨ ਵਾਲਿਆਂ ਦੀ ਰਹਿਨੁਮਾਈ ਕਰਦਾ ਹੈ, ਕਿਰਪਾ ਰੱਖਦਾ ਹੈ, ਆਪ ਤੂੰ ਸੱਚ ਦਾ ਧਾਰਨੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬੜੇ ਪਾਕ ਬੋਲ ਨੇ, ਬੋਲੀਐ ਸੱਚ ਧਰਮ ਝੂਠ ਨਾ, ਬੋਲੀਐ ਧਰਮ ਦੀ ਮਰਿਆਦਾ ਹੈ ਸੱਚ ਬੋਲਣਾ। ਔਰ ਜਦੋਂ ਧਰਮ ਦਾ ਇਸ਼ਟ ਰਹਿਬਰ ਰਹਿਨੁਮਾਈ ਕਰਨ ਵਾਲਾ ਸੱਚਾਈ ਤੇ ਚੱਲੇਗਾ ਤੇ ਫਿਰ ਲੋਕਾਈ ਵੀ ਉਸਦੇ ਫੋਲੋਵਰ ਵੀ ਸੱਚਾਈ ਤੇ ਚੱਲਦੇ ਨੇ। ਗੁਰੂ ਮਹਾਰਾਜ ਦੇ ਨਾਲ ਕਰਤਾ ਲਫ਼ਜ਼ ਲਾਇਆ ਹੈ, ਪਰਮੇਸ਼ਰ ਦੇ ਸਰਗੁਣ ਸਰੂਪ ਨੇ ਇਸ ਕਰਕੇ। ਬਾਣੀ ਦਾ ਫੁਰਮਾਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅਕਾਲ ਪੁਰਖ ਦੀ ਗੰਮੀ ਜੋਤ ਦੇ ਵਾਰਸ ਗੁਰੂ ਨਾਨਕ ਸਾਹਿਬ ਬਣੇ, ਗੁਰੂ ਅੰਗਦ ਸਾਹਿਬ ਬਣੇ। ਇਉਂ 10 ਜਾਮੇ ਬਦਲੇ, ਅੱਜ ਸ਼ਬਦ ਸਰੂਪ ਦੇ ਵਿੱਚ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜੇ ਅਵਰ ਨਾ ਕੋਏ, ਉਥੀ ਪਰਮੇਸ਼ਰ ਕਾ ਥਾਨ। ਅੱਜ ਸ਼ਬਦ ਸਰੂਪ ਵਿੱਚ ਉਹ ਜੋਤ ਸੁਭਾਏ ਮਾਨ ਹੈ, ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਇਉਂ ਉਸ ਜੋਤ ਨੇ ਕਾਇਆ ਪਲਟੀ ਹੈ, ਅੱਜ ਦੇ ਦਿਨ ਜਿਸ ਕਾਇਆ ਵਿੱਚ ਜਿਸ ਮਹੱਲ ਵਿੱਚ ਉਹ ਜੋਤ ਸੁਭਾਏਮਾਨ ਹੋਈ, ਉਸਦਾ ਨਾਮ ਹੈ ਗੁਰਕਰਤਾ ਹਰ ਰਾਏ। ਉਸ ਕਰਤਾ ਅਕਾਲ ਪੁਰਖ ਦਾ ਸਰਗੁਣ ਸਰੂਪ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਫਿਰ ਅੱਜ ਦੇ ਦਿਨ ਗੁਰਤਾ ਮਿਲੀ ਹੈ, ਉਹ ਐਸੀ ਬੁਲੰਦ ਹਸਤੀ ਹੋਏ ਨੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਉਹ ਜਿਹੜੇ ਗੁਰੂ ਹਰ ਰਾਏ ਸਾਹਿਬ ਨੇ ਨਾ, ਸੁਲਤਾਨ ਹਮ ਦਰਵੇਸ਼, ਗੁਰ ਕਰਤਾ ਹਰ ਰਾਏ। ਹੁਣ ਸੁਲਤਾਨ ਦਾ ਜਿਹੜਾ ਅਰਥ ਹੈ ਉਹ ਆਪ ਜਾਣਦੇ ਹੋ ਵੀ ਇੱਕ ਤਖ਼ਤ ਤੇ ਬੈਠੇ ਹੋਏ ਬਾਦਸ਼ਾਹ ਨੂੰ ਸੁਲਤਾਨ ਕਹਿ ਦਿੱਤਾ ਜਾਂਦਾ ਹੈ, ਦਰਵੇਸ਼ ਫਕੀਰਾਂ ਨੂੰ ਕਹਿੰਦੇ ਨੇ। ਗੁਰੂ ਮਹਾਰਾਜ ਰਾਜ ਤੇ ਜੋਗ ਬਖਸ਼ਣ ਵਾਲੇ ਨੇ, ਫਕੀਰੀਆਂ ਬਖਸ਼ਣ ਵਾਲੇ ਨੇ, ਤਖ਼ਤੋ ਤਾਜ ਬਖਸ਼ਣ ਵਾਲੇ ਨੇ, ਜਾਂ ਇਉਂ ਕਹਿ ਲਓ ਗੁਰੂ ਪਾਤਸ਼ਾਹ ਆਪ ਰਾਜੇ ਵੀ ਨੇ ਤੇ ਜੋਗੀ ਵੀ ਨੇ। ਜੋਗ ਦਾ ਮਤਲਬ ਜੁੜਨਾ ਹੈ, ਰਾਜ ਦਾ ਮਤਲਬ ਤਖ਼ਤੋ ਤਾਜ ਨੂੰ ਮੰਨਣਾ, ਅਜ਼ਮਤਾਂ ਦੇ ਮਾਲਕ ਹੋਣਾ। ਗੁਰੂ ਗ੍ਰੰਥ ਸਾਹਿਬ ਨੇ ਵੀ ਕਰਤਾ ਲਫ਼ਜ਼ ਵਰਤਿਆ ਗੁਰੂ ਲਈ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ। ਗੁਰੂ ਪਾਤਸ਼ਾਹ ਕਰਤੇ ਨੇ, ਹਰਤੇ ਨੇ, ਦੁੱਖਾਂ ਨੂੰ ਹਰਨ ਵਾਲੇ ਨੇ, ਦੁੱਖਾਂ ਦਾ ਖਾਤਮਾ ਕਰਨ ਵਾਲੇ ਨੇ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਗੁਰਦੇਵ ਹੀ ਪਰਮਾਤਮਾ ਦੀ ਪ੍ਰਤੱਖ ਮੂਰਤ ਨੇ, ਸਰਗੁਣ ਸਰੂਪ ਨੇ। ਐ ਗੁਰੂ ਹਰ ਰਾਏ ਸਾਹਿਬ ਤੂੰ ਸੁਲਤਾਨ ਹੈ, ਜਿੱਥੇ ਤੂੰ ਸੁਲਤਾਨ ਹੈ ਉੱਥੇ ਨਾਲ ਲਫ਼ਜ਼ ਵਰਤਿਆ ਹਮ। ਹਮ ਦਾ ਮਤਲਬ ਹੁੰਦਾ ਭੀ। ਐ ਗੁਰੂ ਹਰ ਰਾਏ ਸਾਹਿਬ ਤੂੰ ਹੀ ਸੁਲਤਾਨ ਹੋਣ ਦੇ ਨਾਲ ਨਾਲ ਦਰਵੇਸ਼ ਵੀ ਹੈ, ਫਕੀਰ ਵੀ ਹੈ। ਗੁਰੂ ਗੋਬਿੰਦ ਸਿੰਘ ਬਾਬਤ ਵੀ ਭਾਈ ਨੰਦ ਲਾਲ ਕਹਿੰਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਦਸ਼ਾਹ ਵੀ ਨੇ, ਦਰਵੇਸ਼ ਨੀਵੇਂ। ਗੁਰੂ ਨਾਨਕ ਦਾ ਘਰ ਸੁਲਤਾਨ, ਹਮ ਦਰਵੇਸ਼ ਗੁਰਕਰਤਾ ਹਰ ਰਾਏ। ਗੁਰੂ ਮਹਾਰਾਜ ਜਿੱਥੇ ਤਖ਼ਤ ਤੇ ਸੁਭਾਏਮਾਨ ਹੋ ਕੇ ਬਾਦਸ਼ਾਹਾਂ ਵਾਂਗੂ ਝੋਲੀਆਂ ਭਰਦੇ ਨੇ, ਉੱਥੇ ਫਕੀਰਾਂ ਵਰਗਾ ਵਿਚਰਨ, ਫਕੀਰਾਂ ਵਾਲੀ ਨਿਮਰਤਾ, ਫਕੀਰਾਂ ਵਰਗੀ ਨਿਰਮਾਣਤਾ ਵੀ ਉਹਨਾਂ ਦੇ ਪਾਸ ਹੈ। ਕਦੇ ਗੁਰੂ ਗੋਬਿੰਦ ਸਿੰਘ ਵੱਲ ਤੱਕਿਓ, ਕਦੇ ਤੇ ਅੰਮ੍ਰਿਤ ਦੇ ਦਾਤੇ ਬਣ ਕੇ ਅੰਮ੍ਰਿਤ ਬਖਸ਼ਦੇ ਨੇ, ਤਖ਼ਤਾਂ ਤੇ ਬੈਠੇ ਝੋਲੀਆਂ ਭਰਦੇ ਨੇ, ਤੇ ਕਦੇ ਨਿਰਮਾਣਤਾ ਵਿੱਚ ਆ ਕੇ ਪੰਜਾਂ ਪਿਆਰਿਆਂ ਸਾਹਮਣੇ ਹੱਥ ਜੋੜ ਕੇ ਫਕੀਰ ਬਣ ਕੇ ਅੰਮ੍ਰਿਤ ਦੀ ਦਾਤ ਮੰਗਦੇ ਨੇ। ਤਾਂ ਕਿਹਾ ਹੈ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਕਿਤੇ ਦਰਵੇਸ਼ ਹੈ ਕਿਤੇ ਉਹ ਬਾਦਸ਼ਾਹ ਹੈ। ਐਸਾ ਸੁਭਾਅ ਹੈ ਗੁਰੂ ਨਾਨਕ ਦੇ ਘਰ ਦਾ। ਹੁਣ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਇੱਕ ਬਚਨ ਦੇ ਨਾਲ ਕਾਲੇ ਚੌਧਰੀ ਦੇ ਭਤੀਜਿਆਂ ਨੂੰ ਤਖ਼ਤਾਂ ਤਾਜਾਂ ਦੇ ਮਾਲਕ ਬਣਾ ਦਿੰਦੇ ਨੇ, ਬਾਦਸ਼ਾਹਾਂ ਵਰਗੀ ਉਹਨਾਂ ਦੀ ਹਸਤੀ ਹੈ ਝੋਲੀਆਂ ਭਰ ਦਿੰਦੇ ਨੇ, ਉੱਥੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਅੰਦਰ ਫਕੀਰਾਂ ਵਰਗੀ ਕੋਮਲਤਾ ਵੀ ਹੈ। ਇੱਕ ਸਾਖੀ ਆਮ ਪ੍ਰਚਲਿਤ ਤੁਸੀਂ ਸੁਣਦੇ ਹੋ, ਜੋ ਫਕੀਰੀ ਦੀ ਅਵਧੀ ਹੈ, ਕੋਮਲਤਾ ਦੀ ਅਵਧੀ ਹੈ, ਕੋਮਲਤਾ ਦੀ ਹੱਦ ਹੈ। ਅੱਛਾ, ਕਰਤਾ ਲਫ਼ਜ਼ ਗੁਰੂ ਹਰ ਰਾਏ ਸਾਹਿਬ ਲਈ ਵਰਤਿਆ, ਮਤਲਬ ਉਹ ਕੁਦਰਤ ਦੇ ਕਰਤਾ ਨੇ, ਕੁੱਲ ਕਾਇਨਾਤ ਦੇ ਮਾਲਕ ਨੇ, ਤੇ ਕਰਤਾਰ ਨੂੰ ਕਰਤੇ ਨੂੰ ਫਿਰ ਹਰ ਜ਼ਰੇ ਤੇ ਹੀ ਦਇਆ ਆਉਂਦੀ ਹੈ। ਚਾਹੇ ਫੁੱਲ ਵੀ ਟੁੱਟ ਕੇ ਡਿੱਗ ਪਵੇ ਉਹਦੇ ਤੇ ਵੀ ਦਇਆ ਕਰਦਾ ਹੈ ਉਹ। ਐਸਾ ਫਕੀਰਾਂ ਵਾਲਾ ਸੁਭਾਅ ਹੈ। ਇੱਕ ਦਿਨ ਬਾਗ ਦੇ ਵਿੱਚ ਟਹਿਲਦੇ ਨੇ, ਬਚਪਨ ਸੀ, ਵੈਸੇ ਬਜ਼ੁਰਗੀਆਂ ਵੰਡਣ ਵਾਲੇ ਨੇ, ਸਰੀਰ ਕਰਕੇ ਬਚਪਨਾ ਹੈ, ਸਰੀਰ ਬੱਚੇ ਨੇ। ਦੀਨ ਦੁਨੀਆ ਦੇ ਮਾਲਕ ਬਗੀਚੇ ਵਿੱਚ ਟਹਿਲਣ ਤੇ ਕਲੀਆਂ ਵਾਲਾ ਜਾਮਾ ਪਹਿਨਿਆ ਸੀ, ਚੋਲਾ ਪਹਿਨਿਆ ਸੀ। ਹਵਾ ਆਈ, ਹਵਾ ਦੇ ਨਾਲ ਚੋਲਾ ਖਿੰਡਿਆ ਤੇ ਡਾਲੀ ਨਾਲ ਟੁਕਰਾਇਆ, ਇੱਕ ਫੁੱਲ ਟੁੱਟ ਕੇ ਡਿੱਗ ਪਿਆ। ਫੁੱਲ ਟੁੱਟ ਕੇ ਡਿੱਗਿਆ, ਉਹ ਕੋਮਲ ਜਿਹਾ ਫੁੱਲ ਮਿੱਟੀ ਦੇ ਵਿੱਚ ਮਿਲ ਗਿਆ। ਏਡਾ ਕੋਮਲ ਹਿਰਦਾ ਹੈ ਵੀ ਫੁੱਲ ਦੇ ਕੋਲ ਖਲੋਤੇ ਔਰ ਵੈਰਾਗ ਵਿੱਚ ਆ ਗਏ, ਮਨ ਵੈਰਾਗੀ ਹੋ ਗਿਆ ਵੀ ਇਹ ਠੀਕ ਨਹੀਂ ਹੋਇਆ, ਵਜੂਦ ਨਾਲੋਂ ਫੁੱਲ ਟੁੱਟ ਗਿਆ ਹੈ ਸਾਡੇ ਕਾਰਨ। ਇੱਕ ਫੁੱਲ ਦੇ ਉੱਤੇ ਵੀ ਦਇਆ ਆ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਵੈਰਾਗ ਦੀ ਮੂਰਤ ਨੂੰ ਜਦੋਂ ਫੁੱਲ ਦੇ ਕੋਲ ਖਲੋਤਿਆਂ ਤੱਕਿਆ ਤੇ ਸਹਿ ਸੁਭਾ ਆਪਣੇ ਪੋਤਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਛੱਠਮ ਪੀਰ ਬੈਠਾ ਗੁਰ ਭਾਰੀ ਅਜ਼ਮਤਾਂ ਨਾਲ ਭਰਪੂਰ ਉਹ ਬੁਲੰਦ ਹਸਤੀ ਆਖਣ ਲੱਗੀ ਐ ਲਾਲ ਜੀ ਕੀ ਕਾਰਨ ਹੈ ਵੈਰਾਗ ਦੇ ਵਿੱਚ ਖਲੋਤੇ ਹੋ ਗੁਰੂ ਹਰ ਰਾਏ ਸਾਹਿਬ ਆਖਣ ਲੱਗੇ ਦਾਦਾ ਜੀ ਇਹ ਡਾਲੀ ਨਾਲੋਂ ਫੁੱਲ ਟੁੱਟਿਆ ਹੈ ਤੇ ਕਾਰਨ ਇਹਦਾ ਸਾਡਾ ਜਾਮਾ ਬਣਿਆ ਹੈ ਹਵਾ ਦੇ ਨਾਲ ਖਿੰਡਿਆ ਜਾਮਾ ਜਾ ਕੇ ਡਾਲੀ ਨਾਲ ਟਕਰਾਇਆ ਫੁੱਲ ਟੁੱਟ ਕੇ ਮਿੱਟੀ ਦੇ ਵਿੱਚ ਡਿੱਗ ਪਿਆ ਹੈ ਦਿਲ ਇਸ ਲਈ ਸਾਡਾ ਦੁਖਿਆ ਹੈ ਇਸ ਲਈ ਅਸੀਂ ਵੈਰਾਗ ਵਿੱਚ ਹਾਂ ਇਹ ਵਜੂਦ ਨਾਲੋਂ ਟੁੱਟਦਿਆਂ ਮੁਰਝਾ ਗਿਆ ਮਿੱਟੀ ਵਿੱਚ ਮਿਲ ਗਿਆ ਹੁਣ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਗਲੂਏ ਮੁਬਾਰਕ ਚੋਂ ਸਿੱਖਿਆ ਕੱਢੀ ਹੈ ਇਹ ਮਾਨਵਤਾ ਇਹਦਾ ਧਾਰ ਨਹੀਂ ਬਣ ਜਾਵੇ ਇਹ ਜਗਤ ਇਹ ਜਿਹੜੇ ਪਵਿੱਤਰ ਬੋਲ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਇਹਨਾਂ ਦੇ ਅਕੋਰਡਿੰਗ ਆਪਣਾ ਜੀਵਨ ਬਤੀਤ ਕਰਨ ਲੱਗ ਜਾਵੇ ਤੇ ਦੁਨੀਆਂ ਵਿੱਚ ਲੜਾਈ ਝਗੜੇ ਮੁੱਕ ਸਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਬਚਨ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਆਖਣ ਲੱਗੇ ਲਾਲ ਜੀ ਜਦੋਂ ਪਤਾ ਹੈ ਨਾ ਵੀ ਤੁਹਾਡੇ ਕੋਲ ਕੋਈ ਤਾਕਤ ਹੈ ਕੋਈ ਅਜ਼ਮਤ ਹੈ ਤੇ ਉਹਨੂੰ ਕਾਬੂ ਵਿੱਚ ਕਰਕੇ ਰੱਖਣਾ ਚਾਹੀਦਾ ਹੈ ਐਸਾ ਪਾਕ ਤੁਸੀਂ ਜਾਮਾ ਪਹਿਨਿਆ ਹੈ ਹਵਾ ਆਈ ਇਹ ਖਿੰਡਿਆ ਫੁੱਲ ਨਾਲ ਟਕਰਾਇਆ ਡਾਲੀ ਨਾਲ ਟਕਰਾਇਆ ਫੁੱਲ ਟੁੱਟ ਕੇ ਮਿੱਟੀ ਦੇ ਵਿੱਚ ਮਿਲ ਗਿਆ ਜਦੋਂ ਐਸਾ ਪਾਕ ਜਾਮਾ ਪਾਉਂਦੇ ਹੋ ਤੇ ਇਹਨੂੰ ਸਾਂਭਣਾ ਵੀ ਸਿੱਖੋ ਇਹ ਮਨੁੱਖਤਾ ਲਈ ਸਿੱਖਿਆ ਸੀ ਗੁਰੂ ਨੂੰ ਕਿਸੇ ਸਿੱਖਿਆ ਦੀ ਲੋੜ ਨਹੀਂ ਹੈ ਗੁਰੂ ਤੇ ਆਪ ਪਰਮੇਸ਼ਰ ਦਾ ਸਵਰੂਪ ਹੈ ਗੁਰੂ ਹਰ ਰਾਏ ਸਾਹਿਬ ਕੁੱਲ ਕਾਇਨਾਤ ਦੇ ਮਾਲਕ ਨੇ ਦਾਦਾ ਸਿੱਖਿਆ ਦੇ ਰਹੇ ਨੇ ਆਪਣੇ ਪੋਤੇ ਨੂੰ ਪਰ ਇਸ ਗੱਲ ਦਾ ਧਿਆਨ ਰੱਖਿਓ ਜਦੋਂ ਵੀ ਸੰਬੋਧਿਤ ਕਰਕੇ ਸਾਧੂਆਂ ਸਤਪੁਰਸ਼ਾਂ ਨੂੰ ਗੁਰੂ ਸਾਹਿਬ ਸਿੱਖਿਆ ਦਿੰਦੇ ਨੇ ਉਹ ਮਾਨਵਤਾ ਦੇ ਲਈ ਸਿੱਖਿਆ ਹੁੰਦੀ ਹੈ ਗੁਰੂ ਹਰ ਰਾਏ ਸਾਹਿਬ ਨੂੰ ਆਖਣ ਲੱਗੇ ਵੀ ਤੁਹਾਨੂੰ ਜਦੋਂ ਪਤਾ ਹੈ ਇਹ ਪਾਕ ਜਾਮਾ ਤੁਸੀਂ ਪਹਿਨਿਆ ਇਹਦਾ ਘੇਰਾ ਇਹਦਾ ਦਾਇਰਾ ਬੜਾ ਵੱਡਾ ਹੈ ਹਵਾ ਆਵੇਗੀ ਇਹ ਖਿੰਡੇਗਾ ਬਗੀਚੇ ਵਿੱਚ ਟਹਿਲਦੇ ਹੋ ਡਾਲੀ ਨਾਲ ਟਕਰਾਵੇਗਾ ਫੁੱਲ ਟੁੱਟੇਗਾ ਨੁਕਸਾਨ ਹੋਵੇਗਾ ਤੇ ਜਾਮਾ ਸਾਂਭ ਕੇ ਰੱਖਣਾ ਚਾਹੀਦਾ ਹੈ ਮੀਰੀ ਪੀਰੀ ਦੇ ਮਾਲਕ ਨੇ ਆਪਣੇ ਪੋਤੇ ਨੂੰ ਸਿੱਖਿਆ ਦਿੱਤੀ ਔਰ ਇਹ ਸਮਝਾਇਆ ਹੈ ਮਨੁੱਖਤਾ ਨੂੰ ਵੀ ਜੇ ਤੁਹਾਡੇ ਕੋਲ ਤਾਕਤ ਹੈ ਅਜ਼ਮਤ ਹੈ ਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਜਾਣੇ ਅਣਜਾਣੇ ਵਿੱਚ ਸਹਿ ਸੁਭਾਅ ਸੁਤੇ ਸਿੱਧ ਅਜਾਈ ਵੀ ਤੁਹਾਡੀ ਅਜ਼ਮਤ ਕਰਕੇ ਤਾਕਤ ਕਰਕੇ ਕਿਸੇ ਨੂੰ ਤਕਲੀਫ ਹੋਵੇ ਇਹਦੇ ਤੋਂ ਸੰਕੋਚ ਕਰਨਾ ਚਾਹੀਦਾ ਹੈ ਆਪਣੀ ਤਾਕਤ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਤੇ ਜਿੰਨੀ ਤਾਕਤ ਵਧੇਰੇ ਹੋਵੇਗੀ ਇਸ ਗੱਲ ਦਾ ਖਿਆਲ ਰੱਖਿਓ ਰੂਹੇ ਜ਼ਮੀਨ ਤੇ ਵਿਚਰਨ ਲੱਗਿਆਂ ਜ਼ਿੰਮੇਵਾਰੀ ਵੀ ਓਨੀ ਵੱਧ ਜਾਵੇਗੀ ਇੱਥੇ ਤੇ ਮਾੜਾ ਜਿਹਾ ਰੁਤਬਾ ਮਿਲ ਜੇ ਤੇ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸਭ ਕੀੜੇ ਮਕੌੜੇ ਨਜ਼ਰੀ ਆਉਂਦੇ ਨੇ ਇਹ ਗੁਰੂ ਸਾਹਿਬ ਨੇ ਸਮਝਾਇਆ ਹੈ ਵੀ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਜੇ ਤਾਕਤ ਹੈ ਤੇ ਉਹਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਸੋਚ ਸਮਝ ਕੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਸੇ ਨੂੰ ਦੁੱਖ ਤਕਲੀਫ ਨਾ ਦਿਆ ਕਰ ਕਿਸੇ ਦਾ ਦਿਲ ਨਾ ਦੁਖਾ ਕਿਸੇ ਦਾ ਨੁਕਸਾਨ ਨਾ ਕਰ ਇਸ ਗੱਲ ਦਾ ਖਿਆਲ ਰੱਖੀ ਜੇ ਰੱਬ ਨੂੰ ਪਾਉਣਾ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਬੜਾ ਪਵਿੱਤਰ ਫੁਰਮਾਨ ਹੈ ਆਖਣ ਲੱਗੇ ਹਰ ਜ਼ਰੇ ਵਿੱਚ ਹਰ ਦਿਲ ਦੇ ਵਿੱਚ ਪਰਮਾਤਮਾ ਵੱਸਦਾ ਹੈ ਤੇ ਜਿੱਥੇ ਪਰਮਾਤਮਾ ਦਾ ਵਾਸਾ ਹੈ ਉਸ ਦਿਲ ਨੂੰ ਨਾ ਤੋੜ ਉਸ ਮੋਤੀ ਨੂੰ ਨਾ ਤੋੜ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਸਾਰਿਆਂ ਦੇ ਮਨ ਮੋਤੀ ਵਰਗੇ ਨੇ ਹਰ ਜ਼ਰੇ ਵਿੱਚ ਪਰਮਾਤਮਾ ਵੱਸਦਾ ਹੈ ਜੇ ਉਹਨਾਂ ਦਾ ਦਿਲ ਦੁਖਾਵੇਂਗਾ ਮੋਤੀ ਤੋੜੇਗਾ ਤੇ ਰੱਬ ਨਹੀਂ ਮਿਲੇਗਾ ਮਹਾਰਾਜ ਆਖਣ ਲੱਗੇ ਜੇ ਤਉ ਪਿਰਿਆ ਦੀ ਸਿੱਖ ਹਿਆਊ ਨਾ ਠਾਹੇ। ਕਹੀ ਦਾ ਜੇ ਖਸਮ ਨੂੰ ਪ੍ਰਾਪਤੀ ਕਰਨ ਦੀ ਇੱਛਾ ਹੈ ਤੇ ਯਾਦ ਰੱਖੀ ਕਿਸੇ ਦਾ ਦਿਲ ਨਾ ਢਾਈ, ਕਿਸੇ ਦਾ ਨੁਕਸਾਨ ਨਾ ਕਰੀ, ਇੱਦਾਂ ਕੋਮਲਤਾ ਵਿੱਚ ਵਿਚਰਿਆ ਕਰ, ਕਿਸੇ ਦਾ ਦਿਲ ਨਾ ਦੁਖਾ। ਇਹ ਗੁਰੂ ਪਾਤਸ਼ਾਹ ਨੇ ਸਿੱਖਿਆ ਦਿੱਤੀ। ਪਰ ਗੁਰੂ ਹਰਿਰਾਏ ਸਾਹਿਬ ਦਾ ਹਿਰਦਾ ਵੇਖੋ, ਇੱਥੇ ਲੋਕ ਕਤਲੋ ਗੈਰਤ ਮਚਾ ਕੇ ਲਹੂ ਬਹਾ ਕੇ ਵੀ ਮਹਿਸੂਸ ਨਹੀਂ ਕਰਦੇ, ਐਸੇ ਪੱਥਰ ਹੋ ਜਾਂਦੇ ਨੇ। ਇੱਕ ਫੁੱਲ ਟੁੱਟਿਆ ਹੈ ਤੇ ਵੈਰਾਗ ਵਿੱਚ ਆ ਗਏ। ਤਾਂ ਭਾਈ ਨੰਦ ਲਾਲ ਨੇ ਆਖਿਆ ਹੈ, ਸੁਲਤਾਨ ਹਮਦਰਵੇਸ਼ ਗੁਰ ਕਰਤਾ ਹਰ ਰਾਏ, ਜਿੱਥੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਤੂੰ, ਉੱਥੇ ਤੂੰ ਬੜੀ ਕੋਮਲਤਾ ਵਿੱਚ ਸਰਸਾਰ ਉਹ ਹਸਤੀ ਹੈ ਜਿਸ ਨੂੰ ਦਰਵੇਸ਼ ਕਿਹਾ ਜਾਂਦਾ ਹੈ। ਔਰੰਗਜ਼ੇਬ ਨੂੰ ਵੀ ਕਲਗੀਧਰ ਨੇ ਬਚਨ ਕਿਹਾ ਸੀ, ਤੂੰ ਗਰ ਜ਼ਬਰ ਆਜ਼ਜ਼ ਖਾਰਾਸ਼ੀ ਮਕੁਨ, ਤੂੰ ਗਰ ਜ਼ਬਰ ਆਜ਼ਜ਼ ਖਾਰਾਸ਼ੀ ਮਕੁਨ, ਕਸਮ ਰਾਬਾ ਤੇਸ਼ੇ ਤਾਰਾਸ਼ੀ ਮਕੁਨ। ਜੇ ਤੇਰੇ ਕੋਲ ਤਾਕਤ ਹੈ, ਤਾਕਤ ਦੇ ਤੇਸੇ ਨਾਲ, ਕਸਮ ਦੇ ਤੇਸੇ ਨਾਲ ਗਰੀਬਾਂ ਦੀ ਛਿੱਲ ਨਾ ਲਾ, ਜਿਵੇਂ ਕਾਰੀਗਰ ਲੱਕੜ ਛਿੱਲਦਾ ਹੈ। ਜੇ ਤਾਕਤ ਹੈ ਤੇ ਸਾਂਭ ਕੇ ਰੱਖ, ਤੇ ਜੇ ਤਾਕਤ ਨੂੰ ਸਾਂਭਣਾ ਸਿੱਖ ਲਈਏ ਫਿਰ ਜ਼ੁਲਮ ਕੌਣ ਢਾਵੇਗਾ, ਕਤਲੋ ਗੈਰਤ ਕਿੱਥੇ ਹੋਵੇਗੀ, ਦੁਨੀਆਂ ਤੇ ਸ਼ਾਂਤੀ ਫੈਲੇਗੀ। ਪਰ ਅਸੀਂ ਤਾਕਤ ਨੂੰ ਸਾਂਭ ਨਹੀਂ ਪਾਉਂਦੇ। ਪਾਤਸ਼ਾਹ ਨੇ ਸਮਝਾਇਆ ਹੈ ਵੀ ਜੇ ਜਾਮਾ ਪਹਿਨਦੇ ਹੋ, ਬਾਣਾ ਪਹਿਨਦੇ ਹੋ, ਜੇ ਤਾਕਤਾਂ ਨੇ ਅਜ਼ਮਤਾਂ ਨੇ ਤੇ ਸੰਕੋਚ ਕੇ ਚੱਲੋ, ਕਿਸੇ ਦਾ ਦਿਲ ਨਾ ਦਿਖਾਓ, ਨੁਕਸਾਨ ਨਾ ਕਰੋ, ਕਿਤੇ ਦਾਗ ਨਾ ਲੱਗ ਜਾਵੇ। ਤੇ ਉਹ ਪੋਤਰਾ ਐਸਾ ਕੋਮਲ ਦਿਲ ਹੈ, ਫੁੱਲ ਦੇ ਟੁੱਟਿਆਂ ਕੋਲ ਖਲੋ ਗਿਆ, ਐਸਾ ਦਰਵੇਸ਼ ਹੈ, ਐਸੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ। ਤੇ ਜਿੱਥੇ ਸਿਧਾਂਤ ਦੀ ਗੱਲ ਆਉਂਦੀ ਹੈ ਉੱਥੇ ਕਠੋਰ ਵੀ ਉਹਨਾਂ ਵਰਗਾ ਕੋਈ ਨਹੀਂ ਹੈ। ਲਖਤੇ ਜਿਗਰ ਸੀ ਬਾਬਾ ਰਾਮ ਰਾਏ। ਤੇ ਔਰੰਗਜ਼ੇਬ ਦੇ ਦਰਬਾਰ ਅੰਦਰ ਕੇਵਲ ਇੱਕ ਅਲਫਾਜ਼ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਦਾ ਬਦਲ ਬੈਠਾ। ਉਹ ਕੀ ਕਹਿ ਬੈਠਾ ਸੀ? ਬਾਬਾ ਰਾਮ ਰਾਏ ਕਹਿ ਬੈਠਾ ਵੀ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਅਲਫਾਜ਼ ਸਨ ਗੁਰੂ ਨਾਨਕ ਸਾਹਿਬ ਦੇ, ਖਸਮ ਦੀ ਬਾਣੀ ਸੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਉਹ ਕਾਰੀਆਂ ਨੇ ਕੰਨ ਭਰ ਦਿੱਤੇ ਵੀ ਔਰੰਗਜ਼ੇਬ ਇਹਨੂੰ ਸਵਾਲ ਕਰ ਵੀ ਪਹਿਲੀ ਗੱਲ ਤੇ ਇਹ ਹੈ ਵੀ ਤੇਰਾ ਭਾਈ ਜਿਹੜਾ ਦਾਰਾ ਸ਼ਿਕੋਹ ਸੀ, ਇਹਨਾਂ ਦੇ ਪਿਤਾ ਨੇ ਗੁਰੂ ਹਰਿਰਾਏ ਸਾਹਿਬ ਨੇ ਉਸ ਬਾਗੀ ਨੂੰ ਪਨਾਹ ਕਿਉਂ ਦਿੱਤੀ ਹੈ? ਔਰੰਗਜ਼ੇਬ ਨੇ ਤਖ਼ਤ ਤੇ ਬਹਿੰਦਿਆਂ ਹੀ, ਬੜਾ ਸ਼ਰਈ ਮੁਸਲਮਾਨ ਸੀ, ਕੱਟੜ ਮੁਸਲਮਾਨ ਸੀ, ਆਪਣੇ ਭਾਈਆਂ ਦਾ ਕਤਲ ਕਰਕੇ ਸਿਰੀਆਂ ਮਿੱਧ ਕੇ ਤਖ਼ਤ ਮਾਣਿਆ ਸੀ ਉਸਨੇ, ਪਿਤਾ ਨੂੰ ਕੈਦ ਕਰਕੇ ਤਖ਼ਤ ਮਾਣਿਆ ਸੀ ਸ਼ਾਹਜਹਾਨ ਨੂੰ। ਉਹਨੇ ਤਖ਼ਤ ਤੇ ਬਹਿੰਦਿਆਂ ਗੁਰੂ ਕਿਆਂ ਵੱਲ ਸੁਨੇਹਾ ਭੇਜਿਆ ਵੀ ਤੁਸੀਂ ਇੱਕ ਬਾਗੀ ਦਾ ਸਾਥ ਦਿੱਤਾ ਹੈ ਤੇ ਦਿੱਲੀ ਆ ਕੇ ਸਾਡੇ ਦਰਬਾਰ ਵਿੱਚ ਹਾਜ਼ਰ ਹੋ ਕੇ ਨਾਲੇ ਤੇ ਦਿਦਾਰੇ ਬਖਸ਼ੋ ਤੇ ਨਾਲੇ ਇਸ ਗੱਲ ਦਾ ਜਵਾਬ ਦਿਓ ਵੀ ਇੱਕ ਬਾਗੀ ਦੀ ਮਦਦ ਕਿਉਂ ਕੀਤੀ ਹੈ। ਗੁਰੂ ਹਰਿਰਾਏ ਸਾਹਿਬ ਕਹਿੰਦੇ ਵੀ ਨਹੀਂ, ਪਾਪੀ ਦੇ ਮੱਥੇ ਨਹੀਂ ਲੱਗਣਾ। ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕੋਈ ਨਾ ਕੋਈ ਤੇ ਗੁਰੂ ਘਰ ਵੱਲੋਂ ਭੇਜਿਆ ਜਾਣਾ ਚਾਹੀਦਾ ਹੈ। ਮਹਾਰਾਜ ਨੇ ਆਪਣੇ ਲਖਤੇ ਜਿਗਰ ਬਾਬਾ ਰਾਮ ਰਾਏ ਜੀ ਨੂੰ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਤੋਂ ਵੱਡੇ ਨੇ, ਉਹਨਾਂ ਨੂੰ ਭੇਜਿਆ। ਔਰੰਗਜ਼ੇਬ ਨੇ ਸਵਾਲ ਕਰ ਦਿੱਤਾ ਵੀ ਮਦਦ ਕਿਉਂ ਕੀਤੀ ਹੈ ਤੁਸੀਂ, ਦਾਰੇ ਦੀ ਮਦਦ ਕਿਉਂ ਕੀਤੀ ਹੈ? ਤੇ ਉਸ ਭਾਈ ਰਾਮ ਰਾਏ ਨੇ, ਮਹਾਂਪੁਰਸ਼ ਨੇ ਇੱਕ ਜਵਾਬ ਦਿੱਤਾ ਸੀ, ਕਹਿੰਦਾ ਦੇਖ ਸਿੱਖ ਜਗਤ ਦਾ ਸਿਧਾਂਤ ਹੈ, ਔਰੰਗਜ਼ੇਬ ਜੋ ਸਰਣੇ ਆਵੈ ਤਿਸ ਕੰਠ ਲਾਵੈ ਹੋ ਬਿਰਧ ਸੁਆਮੀ ਸੰਧਾ। ਲੋੜਵੰਦ ਕੋਈ ਵੀ ਗੁਰੂ ਦੇ ਦਰ ਤੇ ਆਵੇ, ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਗੁਰੂ ਸੀਨੇ ਨਾਲ ਲਾਉਂਦਾ ਹੈ। ਕੋਈ ਵੀ ਹੁੰਦਾ, ਤੇਰੇ ਭਾਈ ਦੀ ਜਗ੍ਹਾ ਹੋਰ ਵੀ ਕੋਈ ਹੁੰਦਾ, ਗੁਰੂ ਕਾ ਦਰ ਤੇ ਖੁੱਲ੍ਹਾ ਹੀ ਹੈ, ਲੰਗਰ ਚੱਲਦੇ ਨੇ, ਤਨ ਅਤੇ ਮਨ ਦੀ ਖੁਰਾਕ ਮਿਲਦੀ ਰਹਿੰਦੀ ਹੈ, ਇੱਥੇ ਰੋਕ ਟੋਕ ਕੋਈ ਨਹੀਂ। ਔਰੰਗਜ਼ੇਬ ਦੀ ਤਸੱਲੀ ਹੋ ਗਈ, ਬੜੇ ਸਵਾਲ ਜਵਾਬ ਹੋਏ, ਬੜਾ ਖੁਸ਼ ਹੋਇਆ ਬਾਬਾ ਰਾਮ ਰਾਏ ਜੀ ਦੀ ਹਸਤੀ ਤੇ, ਬੜੀਆਂ ਜਗੀਰਾਂ ਬਾਬਾ ਰਾਮ ਰਾਏ ਜੀ ਦੀ ਝੋਲੀ ਪਾਈਆਂ ਆਪਣੇ ਤਖ਼ਤ ਦੇ ਨਾਲ, ਤਖ਼ਤ ਲਾ ਕੇ ਉਹਨਾਂ ਨੂੰ ਬਿਠਾਉਂਦਾ ਹੈ, ਬੜਾ ਅਦਬ ਹੋ ਗਿਆ। ਉਹ ਕਾਜ਼ੀਆਂ ਵੇਖਿਆ, ਸੈਯਦਾਂ ਵੇਖਿਆ ਵੀ ਇਹਨਾਂ ਦੇ ਗੁਰੂ ਕਿਆਂ ਦੇ ਅਦਬ ਵਿੱਚ ਤੇ ਵਜਾਫਾ ਬੜਾ ਹੋ ਗਿਆ ਹੈ। ਕੰਨ ਭਰੇ ਔਰੰਗਜ਼ੇਬ ਦੇ ਵੀ ਇਹਨਾਂ ਦਾ ਜਿਹੜਾ ਸ੍ਰੀ ਆਦਿ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਇਸਲਾਮ ਜਗਤ ਦੀ ਨਿੰਦਾ ਕੀਤੀ ਹੈ, ਉਹਦੇ ਚ ਇਹ ਲਫ਼ਜ਼ ਪਾਏ ਗਏ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਕਵੀ ਸੰਤੋਖ ਸਿੰਘ ਲਿਖਦੇ ਨੇ, ਚੱਲਿਓ ਪ੍ਰਸੰਗ ਬੂਝ ਨੂੰ ਚਾਹਿਓ, ਗੁਰੂ ਨਾਨਕ ਜੀ ਇਹ ਕਿਆ ਕਹਿਓ। ਔਰੰਗਜ਼ੇਬ ਨੇ ਕਿਹਾ ਵੀ ਇਹ ਕੀ ਕਹਿ ਗਏ ਗੁਰੂ ਨਾਨਕ ਦੇਵ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਭਾਵ ਕੇ ਆਦਿ ਗ੍ਰੰਥ ਸਾਹਿਬ ਵਿੱਚ ਇਹ ਬੋਲ ਕਿਉਂ ਨੇ। ਪ੍ਰਗਟ ਤੌਰ ਤੇ ਇਸਲਾਮ ਜਗਤ ਦੇ ਉੱਤੇ, ਇਸਲਾਮ ਦੀਨ ਦੇ ਉੱਤੇ ਕਟਾਸ਼ ਹੈ, ਈਰਖਾ ਵਿੱਚ ਲਿਖੇ ਗਏ ਇਹ ਬੋਲ ਨੇ ਔਰੰਗਜ਼ੇਬ ਕਹਿੰਦਾ। ਹੁਣ ਜਵਾਬ ਦਿੰਦਾ ਉੱਥੇ ਭਾਈ ਗੁਰੂ ਕਾ ਭੇਜਿਆ ਰਾਮ ਰਾਏ, ਪਰ ਉਹਦੇ ਮਨ ਵਿੱਚ ਗੁਰੂ ਦੇ ਨਾਲੋਂ ਵੱਧ ਕੇ ਔਰੰਗਜ਼ੇਬ ਦੇ ਬਖਸ਼ੇ ਪਦਾਰਥਾਂ ਦਾ ਲਗਾਵ ਪੈਦਾ ਹੋ ਗਿਆ। ਹੁਣ ਜਾਂ ਗੁਰੂ ਰਹੇਗਾ, ਜਾਂ ਲੋਕ ਪਰਲੋਕ ਦਾ ਪਾਤਸ਼ਾਹ ਰਹੇਗਾ, ਤੇ ਜਾਂ ਇਸ ਮਿੱਟੀ ਦੇ ਦੇਸ਼ ਦਾ, ਇਸ ਰੂਹੇ ਜ਼ਮੀਨ ਦਾ, ਮਿੱਟੀ ਦੇ ਤਖਤੋ ਤਾਜ ਦਾ ਬਾਦਸ਼ਾਹ ਰਹੇਗਾ, ਪੱਖ ਤੇ ਇੱਕ ਹੀ ਖੁਸ਼ ਰਹਿਣਾ ਹੈ, ਜਾਂ ਕਸਮ ਨੂੰ ਕਰ ਲੈ ਜਾਂ ਦੁਨੀਆਂ ਨੂੰ ਕਰ ਲੈ। ਉਹਨੇ ਵੇਖਿਆ ਦੌਲਤਾਂ ਸ਼ੌਹਰਤਾਂ ਮਿਲੀਆਂ ਨੇ, ਮੌਜ ਲੱਗੀ ਪਈ ਹੈ, ਅਦਬ ਸਤਿਕਾਰ ਬੜਾ ਹੈ, ਕਿਤੇ ਇਸ ਅਲਫਾਜ਼ ਕਰਕੇ ਤਖਤ ਵੀ ਜਾਂਦਾ ਰਹੇ, ਦੌਲਤਾਂ ਵੀ ਜਾਂਦੀਆਂ ਰਹਿਣ, ਜਗੀਰਾਂ ਵੀ ਜਾਂਦੀਆਂ ਰਹਿਣ, ਬਾਪੂ ਨੂੰ ਮਨਾਹਾਂਗੇ, ਔਰੰਗਜ਼ੇਬ ਨਹੀਂ ਰੁੱਸਣਾ ਚਾਹੀਦਾ। ਕਹਿੰਦਾ ਜੀ ਨਹੀਂ, ਭੁਲੇਖਾ ਲੱਗ ਗਿਆ ਹੈ, ਲਿਖਿਆ ਇੱਦਾਂ ਨਹੀਂ ਹੈ, ਲਿਖਿਆ ਹੈ ਮਿੱਟੀ ਬੇਈ ਮਾਨ ਕੀ ਪੇੜੇ ਪਈ ਘੁਮਿਆਰ। ਉਹਨੇ ਤੁਰੰਤ ਇਹ ਅਲਫਾਜ਼ ਆਪਣੇ ਗਲੂਏ ਚੋਂ ਕੱਢੇ ਜਿਹੜੇ ਗੁਰੂ ਕੀ ਮਰਿਆਦਾ ਤੇ ਚੋਟ ਕਰ ਗਏ। ਮਿੱਟੀ ਬੇਈ ਮਾਨ ਕੀ ਕਹੀ ਸਗਲ ਤੁਰਕ ਕੀ ਇਹ ਗਤ ਨਹੀਂ। ਕਹਿੰਦੇ ਤੇ ਬੇਈਮਾਨਾਂ ਦੀ ਮਿੱਟੀ ਤੜਪਦੀ ਹੈ, ਇਹ ਸਾਰੇ ਮੁਸਲਮਾਨਾਂ ਦੀ ਬਾਤ ਨਹੀਂ ਹੈ। ਇੱਥੇ ਇਹ ਲਫ਼ਜ਼ ਤਾਂ ਪਾਏ ਸਨ ਮਹਾਰਾਜ ਨੇ ਬਾਣੀ ਵਿੱਚ ਵੀ ਇਸਲਾਮ ਜਗਤ ਦੇ ਲੋਕ ਮੰਨਦੇ ਨੇ ਵੀ ਜਿਹੜਾ ਮਰ ਜਾਂਦਾ ਹੈ ਜਦੋਂ ਉਹਨੂੰ ਅੱਗ ਵਿੱਚ ਲੂੰਹਦੇ ਹੋ ਤੇ ਦੋਜਕ ਜਾਂਦਾ ਹੈ, ਨਰਕਾਂ ਨੂੰ ਜਾਂਦਾ ਹੈ, ਜੇ ਕਬਰ ਵਿੱਚ ਦਬਾ ਦਿਓ ਤੇ ਸਵਰਗ ਮਿਲਣਗੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਇਹ ਬਚਨ ਕਹੇ ਨੇ, ਕਹਿੰਦੇ ਜੇ ਇਹੀ ਗੱਲ ਹੈ ਤੇ ਕਈ ਵਾਰ ਕੀ ਹੁੰਦਾ ਹੈ ਵੀ ਕਬਰ ਜਦੋਂ ਖੋਦੀਏ ਤੇ ਕਬਰ ਵਿੱਚ ਮੁਰਦਾ ਦਬਾ ਦਈਏ, ਕੋਈ ਸਮਾਂ ਐਸਾ ਆਵੇ, ਹਾਲਾਤ ਐਸੇ ਬਣ ਜਾਣ ਵੀ ਉਸ ਜਗ੍ਹਾ ਦੀ ਮਿੱਟੀ ਕਿਤੇ ਘੁਮਿਆਰ ਦੇ ਹੱਥ ਆਵੇ, ਉਹ ਘੁਮਿਆਰ ਸਿੱਲੀ ਜਿਹੀ ਮਿੱਟੀ, ਚੀਕਣੀ ਜਿਹੀ ਮਿੱਟੀ ਲੈ ਕੇ ਭਾਂਡੇ ਬਣਾਉਣ ਦੀ ਤਿਆਰੀ ਕਰਦਾ ਹੈ। ਉਹ ਮਿੱਟੀ ਲੈ ਕੇ ਭਾਂਡੇ ਬਣਾਉਂਦਾ ਹੈ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ, ਉਹ ਘੜਦਾ ਹੈ ਮਿੱਟੀ ਬਣਾਉਂਦਾ। ਘੁਮਿਆਰ ਜਿਹੜਾ ਹੈ ਨਾ, ਮਿੱਟੀ ਲੈ ਕੇ ਭਾਂਡੇ ਬਣਾਉਂਦਾ ਹੈ, ਜਦੋਂ ਮਿੱਟੀ ਦੇ ਭਾਂਡੇ ਬਣਾਉਣ ਦੇ ਲਈ ਉਸ ਮਿੱਟੀ ਨੂੰ ਤੌਂਦਾ ਏ, ਇੱਟਾਂ ਬਣਾਉਂਦਾ ਏ, ਮਿੱਟੀ ਨੂੰ ਤੌਂਦਾ ਹੈ, ਕਿਸੇ ਪ੍ਰਕਾਰ ਦੇ ਨਾਲ ਵੀ ਉਸ ਮਿੱਟੀ ਨੂੰ ਵਰਤਦਾ ਏ, ਭੱਠ ਵਿੱਚ ਅੱਗ ਵਿੱਚ ਆਵੇ ਵਿੱਚ ਪਈ ਹੋਈ ਮਿੱਟੀ ਸੜਦੀ ਹੈ, ਉਹ ਭੜਪੜ ਦੀ ਆਵਾਜ਼ ਆਉਂਦੀ ਹੈ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਜੇ ਸੜਿਆ ਹੀ ਦੋਜ਼ਖ ਨੂੰ ਜਾਈਦਾ ਹੈ, ਨਰਕਾਂ ਨੂੰ ਜਾਈਦਾ ਹੈ, ਤੇ ਫਿਰ ਇਹ ਕੀ ਪਤਾ ਹੈ ਵੀ ਕਿਸੇ ਮੁਸਲਮਾਨ ਦੀ ਮਿੱਟੀ ਵੀ ਤੇ ਸੜਦੀ ਤੱਕੀ ਦੀ ਹੈ ਨਾ। ਘੁਮਿਆਰ ਕਿਤਿਓਂ ਵੀ ਮਿੱਟੀ ਪੁੱਟ ਲਵੇ, ਤੇ ਜੇ ਕੱਲ੍ਹ ਨੂੰ ਮੁਸਲਮਾਨ ਦੀ ਕਬਰ ਦੀ ਮਿੱਟੀ ਉਹਨੂੰ ਅੱਗ ਵਿੱਚ ਸਾੜਿਆ ਗਿਆ ਤੇ ਕੀ ਉਹ ਫਿਰ ਚੰਗੇ ਕਰਮਾਂ ਵਾਲਾ ਹੋਇਆ, ਚੰਗੀ ਕਰਮਗਤ ਵਾਲਾ ਹੋਇਆ, ਚੰਗੇ ਕਦਮ ਪੁੱਟਦਾ ਹੋਇਆ ਤੇ ਕੀ ਉਹ ਮਿੱਟੀ ਦੇ ਸੜਨ ਨਾਲ ਉਹ ਨਰਕਾਂ ਨੂੰ ਜਾਵੇਗਾ। ਗੁਰੂ ਸਾਹਿਬ ਨੇ ਇਹ ਨਿਰਣਾ ਦਿੱਤਾ ਸੀ, ਯਾਦ ਰੱਖੀ ਆਏ ਕਾਜ਼ੀ, ਆਏ ਮੁੱਲਾ, ਯਾਦ ਰੱਖੀ ਕਬਰ ਦੇ ਵਿੱਚ ਦੱਬਿਆਂ ਜਾਂ ਅੱਗ ਨਾਲ ਸਾੜਿਆਂ ਨਰਕ ਸਵਰਗ ਦਾ ਵਾਸਾ, ਸੱਚਖੰਡ ਦਾ ਵਾਸਾ ਨਹੀਂ ਮਿਲਦਾ, ਇਹ ਕਰਤੂਤ ਤੇ ਡਿਪੈਂਡ ਕਰਦਾ ਹੈ, ਚੰਗੀ ਹੋਈ ਤੇ ਨਜ਼ਾਕਤ ਮਿਲ ਗਈ, ਯੂ ਸ਼ੁੱਡ ਬੀ ਮੈਨਸੀਪੇਟਡ, ਮੁਕਤ ਹੋ ਜਾਵੇਗਾ, ਮੰਦੀ ਹੋਈ ਤੇ ਨਰਕਾਂ ਵਿੱਚ ਜਾਵੇਗਾ। ਮੰਦੀ ਹੋਈ ਤੇ 84 ਦਾ ਗੇੜ ਕਈ ਜਨਮ ਪਏ, ਕੀਟ ਪਤੰਗਾ ਤੇ ਆ ਰਹੇ ਥੇ। ਗੁਰੂ ਪਾਤਸ਼ਾਹ ਕਹਿੰਦੇ ਕਰਨੀ ਤੇ ਨਿਰਭਰ ਕਰਦਾ ਹੈ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ। ਇਹ ਤੇ ਉਹ ਜਾਣਦਾ ਹੈ ਨਰਕਾਂ ਨੂੰ ਕੌਣ ਜਾਵੇਗਾ, ਸਵਰਗਾਂ ਨੂੰ ਕੌਣ ਜਾਵੇਗਾ, ਨਿਜ਼ਾਕਤ ਕਿਸ ਨੂੰ ਮਿਲੇਗੀ, ਦੋਜਕ ਕਿਸ ਨੂੰ ਮਿਲੇਗਾ, ਇਹ ਉਹ ਜਾਣਦਾ ਹੈ। ਪਰ ਰਾਮ ਰਾਏ ਡਰ ਗਿਆ, ਕਹਿੰਦਾ ਜੀ ਮਿੱਟੀ ਬੇਈ ਮਾਨ ਕੀ ਕਹੀ, ਸਗਲ ਤੁਰਕ ਕੀ ਇਹ ਗੱਤ ਨਹੀਂ। ਜਦੋਂ ਇਹ ਬਚਨ ਕਹੇ ਗੁਰੂ ਪਾਤਸ਼ਾਹ ਤੱਕ ਇਹ ਬਚਨ ਪਹੁੰਚ ਗਏ, ਮਹਾਰਾਜ ਤੁਹਾਡੀ ਬਾਣੀ ਨੂੰ ਖੰਡਿਤ ਕਰ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਦੇ ਅਲਫਾਜ਼ ਬਦਲ ਦਿੱਤੇ ਗਏ ਨੇ ਤੇ ਕੁੱਲ ਕਾਇਨਾਤ ਦਾ ਮਾਲਕ ਜਦੋਂ ਸਿਧਾਂਤ ਤੇ ਚੋਟ ਹੋਈ, ਜਿਹੜਾ ਇੱਕ ਫੁੱਲ ਦੇ ਟੁੱਟਣ ਤੇ ਫਕੀਰ ਬਣ ਗਿਆ, ਦਇਆਵਾਨ ਹੋ ਗਿਆ, ਐਸਾ ਕਠੋਰ ਹੋਇਆ, ਦੀਨ ਦੁਨੀਆਂ ਦੇ ਮਾਲਕ ਕਹਿੰਦੇ ਪਹਿਲੇ ਪਾਤਸ਼ਾਹ ਕੇ ਬਾਗ ਸ਼ੇਰ ਸਕੈ ਕੋ ਇਨ ਮਤ ਰਾਂਕ। ਜਿਹੜਾ ਵੀ ਗੁਰੂ ਨਾਨਕ ਨਿਰੰਕਾਰੀ ਦੇ ਬੋਲਾਂ ਨੂੰ ਛੇੜੇਗਾ ਉਹਦੇ ਵਰਗਾ ਰਾਂਕ ਗਰੀਬ ਕੋਈ ਨਹੀਂ ਹੈ। ਜਾ ਰਾਮ ਰਾਏ, ਅੱਜ ਤੋਂ ਸਾਰੀਆਂ ਅਜ਼ਮਤਾਂ ਜਾਂਦੀਆਂ ਰਹੀਆਂ, ਅੱਜ ਤੋਂ ਗੁਰੂ ਕਿਆਂ ਨਾਲੋਂ ਤੇਰਾ ਸੰਬੰਧ ਟੁੱਟ ਗਿਆ, ਤੂੰ ਗੁਰੂ ਨਾਨਕ ਦੀ ਬਾਣੀ ਦਾ ਅਦਬ ਨਹੀਂ ਕੀਤਾ, ਅੱਜ ਤੋਂ ਤੇਰਾ ਵੀ ਸਿੱਖ ਜਗਤ ਵਿੱਚ ਕੋਈ ਅਦਬ ਨਾ ਰਿਹਾ, ਅੱਜ ਤੋਂ ਤੂੰ ਵੀ ਮਿੱਟੀ ਹੋ ਗਿਆ। ਇੱਥੇ ਤੇ ਸਾਰੀ ਸਾਰੀ ਬਾਣੀ ਖੰਡਨ ਕਰੀ ਜਾਂਦੇ ਨੇ, ਇੱਥੇ ਤੇ ਕੈਂਚੀ ਇਤਿਹਾਸ ਤੇ ਚੱਲ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਦਸਮ ਬਾਣੀ ਤੇ ਚੱਲ ਰਹੀ ਹੈ। ਇੱਕ ਅਲਫਾਜ਼ ਖੰਡਿਤ ਕਰਨ ਵਾਲਾ ਲਖਤੇ ਜਿਗਰ ਬਲੱਡ ਰਿਲੇਸ਼ਨ ਹੈ, ਲਹੂ ਦਾ ਰਿਸ਼ਤਾ ਹੈ, ਗੁਰੂ ਹਰ ਰਾਏ ਸਾਹਿਬ ਨੇ ਉਹ ਨਹੀਂ ਬਖਸ਼ਿਆ ਤੇ ਸਿੱਖਾ, ਤੂੰ ਬਾਣੀ ਖੰਡਿਤ ਕਰਕੇ ਭਲਾ ਤੈਨੂੰ ਕਿੱਦਾਂ ਬਖਸ਼ ਦੇਵੇਗਾ ਉਹ, ਤੈਨੂੰ ਕਿੱਦਾਂ ਬਖਸ਼ ਦੇਵੇਗਾ ਉਹ। ਸ੍ਰੀ ਨਾਨਕ ਤਾਕੋ ਅਦਬ ਨਾ ਰੱਖਾ, ਨਾਨਕ ਨਿਰੰਕਾਰੀ ਦਾ ਅਦਬ ਨਹੀਂ ਰੱਖਿਆ। ਸ੍ਰੀ ਨਾਨਕ ਤਾਕੋ ਅਦਬ ਨਾ ਰੱਖਾ, ਤੁਰਕ ਮਾਨ ਹਿਤ ਵਿਪਰੈ ਭਾਖਾ। ਗੁਰੂ ਦੇ ਉਲਟ ਬੋਲਿਆ ਹੈ ਰਾਮ ਰਾਏ, ਜਿੱਧਰ ਨੂੰ ਮੂੰਹ ਹੈ ਚਲਿਆ ਜਾਵੇ, ਗੁਰੂ ਦਾ ਇਹ ਕੁਝ ਨਹੀਂ ਲੱਗਦਾ। ਇਹਨੂੰ ਕਹਿੰਦੇ ਨੇ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜੇ ਬਾਣੀ ਦਾ ਅਦਬ ਹੈ ਤੇ ਸਿੱਖ ਜਗਤ ਵਿੱਚ ਤੇਰਾ ਅਦਬ ਹੈ, ਜੇ ਬਾਣੀ ਦਾ ਅਦਬ ਨਹੀਂ ਹੈ, ਜੇ ਇਹ ਸਿਧਾਂਤ ਨਹੀਂ ਅਪਣਾਵੇਂਗਾ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣ ਹੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਹੋ ਕਢਾਏ। ਗੁਰੂ ਦੀ ਬਾਣੀ ਨੂੰ ਸੱਤ ਸਮਝਣਾ ਹੈ, ਅਗਰ ਇਸ ਸਿਧਾਂਤ ਤੇ ਚੋਟ ਕਰੋਗੇ ਤੇ ਗੁਰੂ ਕਠੋਰ ਹੋ ਜਾਂਦਾ ਏ, ਨਹੀਂ ਤੇ ਗੁਰੂ ਵਰਗਾ ਕੋਈ ਫਕੀਰ ਦਰਵੇ ਹੋਏ ਹਿਰਦੇ ਵਾਲਾ ਕੋਈ ਦੂਸਰਾ ਨਹੀਂ ਹੈ। ਐਸੇ ਗੁਰੂ ਹਰ ਰਾਏ ਸਾਹਿਬ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਆਪ ਸਰਬੱਤ ਸੰਗਤਾਂ ਮੰਜੀ ਸਾਹਿਬ ਵਿਖੇ ਸ਼ਿਰਕਤ ਕਰ ਰਹੇ ਹੋ, ਆਓ ਗੁਰੂ ਕੇ ਪਵਿੱਤਰ ਫੁਰਮਾਨ ਦੀ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ ਪਵਿੱਤਰ ਫੁਰਮਾਨ ਜਿਨ੍ਹਾਂ ਦੇ ਅੰਗਾਂ ਉੱਤੇ ਦਰਜ ਨੇ, ਗੁਰੂ ਮਹਾਰਾਜ ਜੀ ਦੀ ਇਹ ਜਿਹੜੀ ਪਵਿੱਤਰ ਬਾਣੀ ਹੈ, ਜਿਹੜਾ ਇਹ ਪਵਿੱਤਰ ਫੁਰਮਾਨ ਹੈ, ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 709 ਅੰਗ ਉੱਪਰ ਇਸ ਪਾਕ ਬਾਣੀ ਦੇ ਦਿਦਾਰੇ ਕਰਦੇ ਹੋ, ਦਰਸ਼ਨ ਕਰਦੇ ਹੋ। ਮਹਾਰਾਜ ਨੇ ਸਾਧੂਆਂ ਸਤਪੁਰਸ਼ਾਂ ਦੀ ਅਤੇ ਉਹਨਾਂ ਦੇ ਖਸਮ ਅਕਾਲ ਪੁਰਖ ਦੀ ਵਡਿਆਈ ਕੀਤੀ ਹੈ। ਕਹਿੰਦੇ ਜੋ ਸੰਤ ਨੇ, ਜੋ ਮਹਾਂਪੁਰਸ਼ ਨੇ, ਇਸ ਸਲੋਕ ਰਾਹੀਂ ਪਾਤਸ਼ਾਹ ਸਮਝਾਉਂਦੇ ਨੇ ਵੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ, ਪਰਮਾਤਮਾ ਉਹਨਾਂ ਸਤਪੁਰਸ਼ਾਂ ਦਾ ਆਸਰੰਗ ਗੋਪਾਲ ਕੀਰਤਨ ਹੈ। ਉਹ ਧਰਤੀ ਦਾ, ਬ੍ਰਹਿਮੰਡਾਂ ਦਾ ਪਾਲਕ ਉਹਨਾਂ ਸਤਪੁਰਸ਼ਾਂ ਦਾ ਆਸਰਾ ਬਣ ਜਾਂਦਾ ਹੈ ਜਿਹੜੇ ਉਹਦੀ ਕੀਰਤੀ ਗਾਉਂਦੇ ਨੇ, ਜਿਹੜੇ ਉਹਦੀ ਵਡਿਆਈ ਕਰਦੇ ਨੇ, ਉਹਨਾਂ ਦਾ ਉਹ ਆਸਰਾ ਹੈ। ਦੂਸਰਾ ਅਰਥ ਇਹ ਹੈ ਵੀ ਜਿਹੜੇ ਸੰਤ ਨੇ ਬੜੇ ਦਇਆਵਾਨ ਹੁੰਦੇ ਨੇ, ਦਿਆਲੂ ਹੁੰਦੇ ਨੇ, ਇਹ ਸੁਭਾਅ ਉਹਨਾਂ ਨੂੰ ਪਰਮਾਤਮਾ ਪਾਸੋਂ ਪ੍ਰਾਪਤ ਹੁੰਦਾ ਹੈ। ਉਧਾਰ ਚਿੱਤ ਹੁੰਦੇ ਨੇ ਸੰਤ, ਦਇਆਵਾਨ ਹੋਣਾ, ਉਧਾਰ ਚਿੱਤ ਹੋਣਾ ਇਹ ਸੰਤ ਦੇ ਲੱਛਣ ਨੇ। ਨਿਰਾ ਲਿਬਾਸ ਪਾ ਲੈਣਾ ਇਹਦੇ ਨਾਲ ਆਖੀਏ ਸੰਤ ਬਣ ਗਏ, ਨਹੀਂ, ਸੰਤ ਦਇਆਵਾਨ ਹੁੰਦਾ ਹੈ। ਔਰ ਐਸੇ ਜਿਹੜੇ ਦਇਆਲੂ ਨੇ ਨਾ, ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਕੀਰਤੀ ਗਾਉਂਦੇ ਨੇ, ਪਰਮਾਤਮਾ ਸਦੀਵੀ ਤੌਰ ਤੇ ਉਹਨਾਂ ਦੇ ਸਿਰ ਦੀ ਓਟ ਬਣ ਜਾਂਦਾ ਹੈ, ਉਹਨਾਂ ਦਾ ਆਸਰਾ ਬਣ ਜਾਂਦਾ ਹੈ। ਦ ਮਰਸੀਫੁਲ ਲਾਰਡ ਇਜ਼ ਦਾ ਸੇਵੀਅਰ ਆਫ ਦਾ ਸੇਂਟਸ, ਉਹੀ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਹੈ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ।
ਉਹ ਜਿਹੜੇ ਸਾਧੂ ਸੰਤ ਨੇ ਨਾ, ਪਰਮਾਤਮਾ ਦਾ ਨਾਮ ਜਪ ਕੇ ਉਹਨਾਂ ਅੰਦਰ ਵਿਕਾਰਾਂ ਦੀ ਮੈਲ ਨਹੀਂ ਰਹੀ, ਤੇ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਹੈ, ਉਹ ਨਿਰਮਲ ਹੋ ਜਾਂਦਾ। ਤੇ ਜਦੋਂ ਕਿਸੇ ਨਿਰਮਲ ਆਤਮਾ ਨੂੰ ਮਿਲੋਗੇ ਤੇ ਤੁਹਾਡੇ ਤੇ ਪ੍ਰਭਾਵ ਪਵੇਗਾ, ਤੁਸੀਂ ਵੀ ਨਿਰਮਲ ਹੋ ਜਾਓਗੇ। ਉੱਤਮ ਸੰਗਤ ਉੱਤਮ ਹੋਵੇ, ਉੱਚਿਆਂ ਦੀ ਸੰਗਤ ਉੱਚੇ ਕਰ ਦਿੰਦੀ ਹੈ, ਹੁਣ ਮੈਲਿਆਂ ਦੀ ਸੰਗਤ ਮੈਲੇ ਕਰ ਦਿੰਦੀ ਹੈ। ਚੋਰਾਂ ਡਾਕੂਆਂ ਨਾਲ ਯਾਰੀ ਪਾਓਗੇ ਤੇ ਮਾੜਾ ਥੋੜਾ ਫੇਰੋਗੇ, ਠੱਗੀਆਂ ਹੀ ਮਾਰੋਗੇ। ਸਾਧਨਾ ਯਾਰੀ ਪਾਓਗੇ ਤੇ ਸਾਧ ਬਣ ਜਾਓਗੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਪਾਕ ਅਲਫਾਜ਼ ਸਾਨੂੰ ਉਪਦੇਸ਼ ਦੇਣ ਲਈ ਸੰਗਤਾਂ ਦੇ ਸਨਮੁਖ ਰੱਖਦੇ ਨੇ ਵੀ ਸਿੱਖਾ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਜਿਨ੍ਹਾਂ ਸੱਤ ਪੁਰਸ਼ਾਂ ਨੇ ਪਰਮਾਤਮਾ ਦੀ ਓਟ ਧਾਰਨੀ ਕੀਤੀ ਹੈ, ਜਿਨ੍ਹਾਂ ਦਾ ਆਸਰਾ ਪਰਮਾਤਮਾ ਬਣਿਆ ਏ, ਉਹ ਇੰਨੇ ਕੁ ਨਿਰਮਲ ਹੋ ਗਏ, ਉਹਨਾਂ ਦੀ ਸੰਗਤ ਕੀਤਿਆਂ ਤੇਰੀ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਮੈਲ ਲੱਥ ਜਾਵੇਗੀ। ਵਨ ਬਿਕਮਸ ਮੈਕੂਲੇਟ ਐਂਡ ਪਿਓਰ, ਉਹ ਹੀ ਵਿਕਾਰਾਂ ਦੀ ਮੈਲ ਤੋਂ ਬਚੇਗਾ ਜਿਹੜਾ ਸਾਧੂਆਂ ਦੀ ਸੰਗਤ ਚਲਿਆ ਜਾਵੇ, ਤੇ ਸੰਤ ਉਹ ਜਿਹੜੇ ਗੁਰੂ ਨਾਲ ਜੋੜਨ। ਉਹਨਾਂ ਦੀ ਉਪਮਾ ਹੈ, ਮਹਾਰਾਜ ਅੱਗੇ ਫੁਰਮਾਉਂਦੇ ਹਨ,
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਇਸ ਗੱਲ ਦਾ ਖਿਆਲ ਰੱਖੀ, ਭਾਵੇਂ ਚੰਦ ਜਦੋਂ ਚੜ੍ਹਦਾ ਹੈ ਉਸ ਸਮੇਂ ਵਾਤਾਵਰਣ ਦੇ ਵਿੱਚ ਬੜੀ ਠੰਡਕ ਹੁੰਦੀ ਹੈ, ਸੂਰਜ ਚੜ੍ਹੇ ਤੇ ਤਪਸ਼ ਹੁੰਦੀ ਹੈ, ਤੇ ਜਦੋਂ ਸਰਦ ਰੁੱਤ ਹੁੰਦੀ ਹੈ ਉਦੋਂ ਵੀ ਬੜੀ ਠੰਡਕ ਹੁੰਦੀ ਹੈ। ਚੰਦਨ ਦਾ ਰੁੱਖ ਵੀ ਬੜਾ ਠੰਡਾ ਹੈ, ਲੋਕ ਮਸਤਕ ਤੇ ਲਾਉਂਦੇ ਨੇ। ਯਾਦ ਰੱਖੀ, ਸਰੀਰ ਦਾ ਟੈਂਪਰੇਚਰ ਬੈਲੈਂਸ ਰਹੇ, ਤਪਸ਼ ਨਾ ਵਧੇ, ਠੰਡਾ ਰਹੇ ਸਰੀਰ, ਲੋਕ ਮਸਤਕ ਤੇ ਚੰਦਨ ਵੀ ਲਾਉਂਦੇ ਨੇ। ਚੰਦ ਦੀ ਚਾਨਣੀ ਵੀ ਬੜੀ ਠੰਡੀ ਲੱਗਦੀ ਹੈ, ਚਾਹੇ ਉਹ ਚੰਦ ਦੀ ਚਾਨਣੀ ਹੈ, ਚਾਹੇ ਉਹ ਚੰਦਨ ਦਾ ਲੇਪ ਹੈ, ਤਨ ਨੂੰ ਤੇ ਠੰਡਿਆ ਕਰ ਸਕਦੇ ਨੇ। ਜਿਹੜਾ ਵਿਕਾਰਾਂ ਵਿੱਚ ਮਨ ਜਲ ਰਿਹਾ ਹੈ ਉਸ ਨੂੰ ਠੰਡ ਪਹੁੰਚਾਉਣ ਦੇ ਕਾਬਲ ਨਾ ਚੰਦ ਦੀ ਚਾਨਣੀ ਹੈ, ਨਾ ਸਰਦ ਰੁੱਤ ਹੈ, ਤੇ ਨਾ ਚੰਦਨ ਦਾ ਲੇਪ ਹੈ। ਅੱਗੇ ਦੀਨ ਦੁਨੀਆਂ ਦੇ ਮਾਲਕ ਫੁਰਮਾਉਂਦੇ ਹਨ,
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਅਗਰ ਚਾਹੁੰਦਾ ਹੈ ਮਨ ਦੀ ਤਪਸ਼ ਮਿਟ ਜਾਵੇ, ਮਨ ਸ਼ਾਂਤ ਹੋ ਜਾਵੇ, ਮਨ ਦਾ ਤਪਣਾ ਮੁੱਕ ਜਾਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਪਸ਼ ਦਾ ਖਾਤਮਾ ਹੋ ਜਾਵੇ, ਆਸਾ ਮਨਸਾ ਵਿੱਚ ਤਪਦਾ ਮਨ ਠੰਡਾ ਪੈ ਜਾਵੇ, ਤ੍ਰਿਸ਼ਨਾ ਦੀ ਅੱਗ ਮੁੱਕ ਜਾਵੇ, ਉਹਦਾ ਇੱਕੋ ਇੱਕ ਹੀ ਤਰੀਕਾ ਹੈ, ਸੀਤਲ ਥੀਵੈ ਨਾਨਕਾ, ਠੰਡੇ ਹੋਣ ਦਾ ਇੱਕੋ ਹੀ ਜ਼ਰੀਆ ਹੈ, ਜਪੰਦੜੋ ਹਰ ਨਾਮ। ਬਾਣੀ ਦੇ ਛਿੱਟੇ ਮਾਰਿਆਂ ਹੀ ਮਨ ਠੰਡਾ ਹੁੰਦਾ ਹੈ। ਬਾਣੀ ਤੋਂ ਬਿਨਾਂ ਜਿਹੜੀ ਕੀਰਤੀ ਸੰਤ ਗਾਉਂਦੇ ਨੇ, ਸੰਤ ਕੀ ਹੈ, ਸ਼ਾਂਤ ਤੋਂ ਬਣਿਆ ਇੱਕ ਅਲਫਾਜ਼ ਹੈ, ਜਿਹਨੇ ਇੰਦਰੇ ਸ਼ਾਂਤ ਕਰ ਲਏ। ਹੁਣ ਸੰਤ ਦੇ ਇੰਦਰੇ ਸ਼ਾਂਤ ਕਿਵੇਂ ਹੋਏ, ਮਨ ਤਪਣੋਂ ਕਿਵੇਂ ਹਟਿਆ, ਅੱਖਾਂ ਮੈਲਾ ਵੇਖਣੋਂ ਕਿਵੇਂ ਹਟੀਆਂ, ਕੰਨ ਚੁਗਲੀ ਨਿੰਦਾ ਵੱਲੋਂ ਕਿਵੇਂ ਹਟਿਆ, ਇਹ ਜਿਤਨੇ ਵੀ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਦੀ ਤਪਸ਼ ਸੀ, ਨਾਮ ਜਪ ਕੇ ਕੀਰਤੀ ਗਾ ਕੇ ਹੀ ਸਾਧੂਆਂ ਨੇ ਇਸ ਤਪਸ਼ ਨੂੰ ਮਿਟਾਇਆ। ਉਹ ਨਾਮ ਜਪਿਆ ਕਰ ਮਹਾਰਾਜ ਕਹਿੰਦੇ ਫਿਰ ਠੰਡਾ ਹੋ ਜਾਵੇਗਾ, ਸੰਪੂਰਨ ਤੌਰ ਤੇ ਮਨ ਦੀ ਜਿਹੜੀ ਤਪਸ਼ ਹੈ ਉਹ ਤੇਰੀ ਮਿਟ ਜਾਵੇਗੀ।
ਪੌੜੀ चरण कमल की ओट उदरे सागल जान।
दीन दुनिया दे मालक गुरु अर्जन साहब पातशाह कहिंदे ओ जिस अकाल पुरख दा नाम ठंडक पहुंचाउंदा है ओदी ओट धारण करिए, करित नूं छड के उस करते दे नाल जुड़ना करिए। जेड़ा भी ओदा नाम जपेगा ओदा उधार हो जाएगा, दुनिया की तपश तो, विकारां की तपश तो, चरासी दे गेड़ तो, दुखां तकलीफां तो ओ उपराम हो जाएगा।
सुन परताप गोविंद निरभौ भय मन।
अच्छा, परमात्मा का प्रताप ऐसा है जदों सिर दा साई बरकतां नाल भरपूर होवे ते फिर डर कादा है। ये मन नूं समझ लग गई भी मेरे गोबिंद दा, अकाल पुरख दा, नानक निरंकारी दा प्रताप जरे जरे ते छाया होया है। जाहर पीर जगत गुर बाबा, जाहर तौर ते उहदा प्रचंड तेज प्रताप है, दुनिया विच छाया होया है। जदों मन नूं इह तसली हो जावे ते मन फिर निरभौ हो जांदा है, ना स्थूल दुश्मना तो डरेगा, ना सूक्ष्म काम क्रोध लोह मोह हंकार इना दुश्मना तो डरेगा, मन निरभौ पद हासिल कर लैंदा। हीरिंग द ग्लोरी ऑफ द सुप्रीम लॉर्ड, नानक निरंकारी, जेड़ा नानक निरंकारी दे प्रचंड प्रताप तो वाकब हो गया, याद रखियो ओदा मन जेड़ा है निरभौ हो गया, उनू किसे दा डर ना रहा है। गुरु दा ही आसरा सी, खालसा लखाना लड़दा रहा है, ये गुरु दियां ही बरकतां सी, भरोसा सी गुरु ते, की भरोसा सी, जाम गुरु होए वल लख बाहे क्या किज है। वो निर्भौ हो जांदे ने जिन्हां नूं गुरु दा आसरा है।
टूट न आवै मूल संचया नाम धन।
जिन्हां दे कोल नाम धन है, नाम धन कदे मुकदा नहीं है। कीर्ति गाओ, कीर्ति सुनो, एक ते खजाना मुकदा है। जदों सतसंग विच बह के गुण गाउंदे हो, जितने चाहे उहदी शान विच अल्फाज कढो, उहदे गुण गाओ, इह खजाना कदे मुकदा नहीं है। नाम धन कदे मुकदा नहीं है। बाकी जिन्हां दी झोली नाम धन है उहनां कोल दुनियावी धन की भी कोई कमी नहीं है। भाव यह है भी जिन्हां नूं नानक निरंकारी मिल गया उहनां दे मंगणे ही मुक गए, उहनां दीआं झोलियां सदीवी भरियां रहिंदियां ने। गुरु ग्रंथ साहिब पातशाह कहिंदे ने टोट ना आवै मूल संचया नाम धन। दुनियावी धन ते मुक जांदा ए, नाम धन होवे ते फिर याद रखी ना ए निखुटेगा ना मुकेगा ना, दुनियावी तौर ते ही सुख सहूलतां दी तेरे कोल कोई कमी रहेगी। गुरु नानक मिल गया ते सब कुछ मिल गया, तैनू किसे प्रकार की भी टोट नहीं आवेगी, नाम का ऐसा आसरा है। अगे फुरमान करते हैं,
संत जना स्यों संग पाईए वड्डे पुन।
अच्छा, नाम धन साधु की संगत कीत्या ही मिलता है। आप रोज पढ़ते हैं ना, खावा है खर्चा है रल मिल भाई टोट ना आवै वध हो जाई, ये नाम धन नहीं मुकदा। जिन्हां कोल नाम धन है उन्हां दे पास शुभ गुण ने, सत संतोख दया धर्म उन्हां दीआं गुणां विच ऐसियां भरपूर बरकतां ने, कदे ओ खत्म नहीं हुंदियां। गुरु अर्जन साहिब सच्चे पातशाह कहिंदे ने संत जना स्यों संग पाईऐ वड्डा पुन, साधुआं दी संगत कीतियां वड्डे पुन कीते होण ते सतपुरशां दी संगत होई, सतपुरशां दी संगत होई ते नाम धन मिल गया। यह वड्डियां भागां तो बिना नाम प्राप्त नहीं हुंदा। महाराज आखण लगे साधुआं दी संगत चों ही मिलदा है।
आठ पहर हर त्याए हर जस नित सोना।
इहनूं प्राप्त करन दा तरीका यह है भी साधुआं दी संगत विच बैठ के साधु की करदा है, अठे पैर ही गुण गाउंदा है। जिन्हां सास विरास ना विसरै हर नामा मन मंत, तन से सही नानका पूरन सोई संत। आपां दे नितनेम करना होवे ते दलिद्र खड़ा नहीं छड्डदा, अद्धा घंटा नितनेम ते ला भी लईए ते सोचीदा भी बल्ले बड़े नितनेमी हो गए, बड़े अभ्यासी बन गए थे ते ओ रूहां पईआं ने। आठ पहर हर ध्याए ਜਿਨ੍ਹਾਂ ਦੇ ਹਰ ਸਵਾਸ ਵਿੱਚ ਹਰ ਬੁਰਕੀ ਵਿੱਚ ਗਿਰਾਸ ਵਿੱਚ ਨਾਨਕ ਨਿਰੰਕਾਰੀ ਦਾ ਨਾਮ ਹੈ। ਸੰਤ ਜਨ ਅੱਠੇ ਪਹਿਰ ਹੀ ਉਸ ਨੂੰ ਧਿਆਉਂਦੇ ਨੇ, ਹਰ ਜਸ ਨਿਤ ਸੁਣ, ਔਰ ਅੱਠੇ ਪਹਿਰ ਉਹਦਾ ਜਸ ਕੰਨਾਂ ਨਾਲ ਸੁਣਦੇ ਨੇ। ਉਹਨਾਂ ਦੀ ਸੰਗਤ ਬਹਿ ਤੇ ਤੈਨੂੰ ਹੀ ਇਹ ਆਦਤ ਪੈ ਜਾਵੇ, ਤੇਰਾ ਜੀਵਨ ਸਫਲਾ ਹੋਵੇ। ਜਿਹੜਾ ਨਾਮ ਕੰਨ ਵਿੱਚ ਪੈ ਗਿਆ ਉਹੀ ਜ਼ੁਬਾਨ ਤੇ ਹੈ, ਜੋ ਭਾਂਡੇ ਵਿੱਚ ਹੈ ਉਹੀ ਕੜਛੀ ਤੇ ਹੈ। ਸੰਤਾਂ ਦੀ ਸੰਗਤ ਵਿੱਚ ਬਿਆਂ ਨਾਮ ਜਪਣ ਦੀ ਤੇ ਸੁਣਨ ਦੀ ਗਾਉਣ ਦੀ ਵਾਦੀ ਪੈਂਦੀ ਹੈ, ਔਰ ਇਹਦੇ ਨਾਲ ਹੀ ਨਾਮ ਧਨ ਮਿਲਦਾ ਹੈ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।